ਸੁਪਨਾ ਤੇ ਸੁਪਨਾ ਹੁੰਦਾ। ਤੋ ਕੋਈ ਕਿਤਨਾ ਵੀ ਕਹੀ ਜਾਵੇ ਮੈਨੂੰ ਵਾਹਿਗੁਰੂ ਮਿਲ ਗਿਆ, ਮੈਨੂੰ ਵਾਹਿਗੁਰੂ ਮਿਲ ਗਿਆ, ਹਜ਼ੂਰ ਕਹਿੰਦੇ ਨੇ ਪਰ ਨਹੀਂ, ਤੇਰੇ ਕਰਮਾਂ ਤੋਂ ਨਹੀਂ ਲੱਗਦਾ। ਇਸ ਲਈ ਮੈਂ ਨਹੀਂ ਜਾਣਦਾ ਕਿ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪਹਿਚਾਨਣ ਵਾਲਾ ਹੈ, ਤੂੰ ਇੱਕ ਵਾਹਿਗੁਰੂ ਨੂੰ ਪਹਿਚਾਨੇ। ਮੈਂ ਨਹੀਂ ਜਾਣਦਾ, ਮੈਂ ਨਹੀਂ ਸਮਝਦਾ, ਤੈਨੂੰ ਦੁਨੀਆਂ ਤੈਨੂੰ ਮੰਨੀ ਜਾਂਦੀ ਹੈ, ਠੀਕ ਹੈ, ਹਿੰਦੁਸਤਾਨ ਦੇ ਮੁਸਲਮਾਨ ਤੈਨੂੰ ਖੁਦਾ ਪਹਿਚਾਨਣ ਵਾਲਾ ਮੰਨਦੇ ਨੇ, ਮੰਨੀ ਜਾਣ। ਕੁਝ ਰਾਜਪੂਤ ਰਾਜੇ ਵੀ ਤੇਰੇ ਪਿੱਛੇ ਲੱਗ ਗਏ ਨੇ ਕਿ ਤੂੰ ਇੱਕ ਬੜਾ ਅੱਛਾ ਇਨਸਾਨ ਹੈ, ਪਰ ਮੈਂ ਇਹਨਾਂ ਗੱਲਾਂ ਤੇ ਇਤਬਾਰ ਨਹੀਂ ਕਰਦਾ। ਕਿਉਂ?
ਬਰਾਮਦ ਦੇ ਤੂੰ ਕਾਰਹਾ ਦਿਲ ਖਰਾ।
ਹਜ਼ੂਰ ਕਹਿਣ ਲੱਗੇ ਤੇਰੀ ਜੋ ਕਾਰਹਾ ਕੰਮ ਹੈ, ਜੋ ਤੂੰ ਕੰਮ ਕਰ ਰਹੇ ਦਿਲ ਖਰਾਸ਼, ਲੋਕਾਂ ਦੇ ਦਿਲ ਨੂੰ ਛਿੱਲਣ ਵਾਲਾ ਹੈ, ਖਰਾਸ਼ ਲੋਕਾਂ ਦੇ ਦਿਲ ਨੂੰ ਛਿੱਲਣ ਵਾਲਾ ਹੈ, ਲੋਕਾਂ ਤੇ ਜ਼ੁਲਮ ਸਿਤਮ ਕਰਨਾ, ਲੋਕਾਂ ਤੇ ਕਹਿਰ ਢਾਨਾ, ਇਹ ਜਿਹੜੀ ਤੇਰੀ ਕਾਰਹਾ ਕੰਮ ਹੈ, ਲੋਕਾਂ ਦੇ ਦਿਲ ਨੂੰ ਖਰਾਸ਼ਣ ਵਾਲੀ, ਲੋਕਾਂ ਦੇ ਦਿਲ ਨੂੰ ਛਿੱਲਣ ਵਾਲੀ ਬਰਾਮਦ ਬਾਹਰ ਆ ਰਹੀ ਹੈ। ਤੇਰੀ ਜੋ ਕੰਮ ਹੈ, ਤੇਰਾ ਜੋ ਕੰਮ ਹੈ, ਤੇਰਾ ਜੋ ਕਰਤੱਵ ਹੈ, ਤੇਰਾ ਜੋ ਕਰਮ ਹੈ, ਉਹ ਲੋਕਾਂ ਦੇ ਦਿਲ ਦਿਖਾਉਣ ਵਾਲਾ ਪ੍ਰਗਟ ਹੋ ਰਿਹਾ। ਤੇ ਜਿਹੜਾ ਮਨੁੱਖ ਕਿਸੇ ਦਾ ਦਿਲ ਦੁਖਾਉਂਦਾ ਹੈ, ਉਹ ਰੱਬ ਦੇ ਨਜ਼ਦੀਕ ਕਿਵੇਂ ਪਹੁੰਚੇਗਾ? ਸ਼ੇਖ ਫਰੀਦ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਵਿੱਚ ਕਹਿੰਦੇ ਨੇ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਸਲੋਕ ਸ਼ੇਖ ਫਰੀਦ ਕੇ। ਤੋ ਤੇਰਾ ਜੋ ਕਰਮ ਪ੍ਰਗਟ ਹੋ ਰਿਹਾ, ਉਹ ਲੋਕਾਂ ਦੇ ਦਿਲ ਖਰਾਸ਼ਣ ਵਾਲਾ ਹੈ, ਲੋਕਾਂ ਦੇ ਦਿਲ ਤੋੜਨ ਵਾਲਾ ਹੈ, ਲੋਕਾਂ ਤੇ ਜ਼ੁਲਮ ਸਿਤਮ ਕਰਨ ਵਾਲਾ ਹੈ। ਇਸ ਲਈ ਮੈਂ ਤੈਨੂੰ ਨਹੀਂ ਪਹਿਚਾਣਦਾ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਪਹਿਚਾਨਣ ਵਾਲਾ ਹੈ। ਜੀ
ਸਨਾਸ਼ਦ ਹਮੀ ਤੂੰ ਨਾ ਜਜਦਾ ਕਰੀ।
ਕਹਿਣ ਲੱਗੇ ਸਨਾਸ਼ਦ ਸਨਾਸ਼ਦ ਹਮੀ ਤੂੰ ਨਾ ਜਜਦਾ ਕਰੀਮ। ਕਹਿੰਦੇ ਨੇ ਐ ਸ਼ਾਹ, ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਹਿਚਾਨਦਾ, ਤਾਂ ਉਹ ਜੋ ਯਜਦਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਕਰੀਮ ਕਿਰਪਾਲਤਾ ਕਰਨ ਵਾਲਾ ਕਿਰਪਾਲੂ ਹੈ, ਉਹ ਵੀ ਤੈਨੂੰ ਨਹੀਂ ਪਹਿਚਾਨੇਗਾ, ਉਹ ਵੀ ਤੈਨੂੰ ਨਹੀਂ ਪਹਿਚਾਨੇਗਾ। ਕਿਉਂਕਿ ਜੇ ਤੂੰ ਉਹਨੂੰ ਨਹੀਂ ਪਹਿਚਾਨਦਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਵੀ ਤੈਨੂੰ ਨਹੀਂ ਪਹਿਚਾਨੇਗਾ। ਮਾਂ ਤੇ ਬਾਪ ਦੀ ਬੱਚਿਆਂ ਨਾਲ ਬਹੁਤ ਹਮਦਰਦੀ ਹੁੰਦੀ ਹੈ, ਪਰ ਜਦੋਂ ਬੱਚੇ ਸਾਰੀਆਂ ਹੱਦਾਂ ਉਲੰਘ ਜਾਣ ਫਿਰ ਉਹ ਵੀ ਦਰਵਾਜ਼ਾ ਬੰਦ ਕਰ ਦਿੰਦੇ, ਚੰਗਾ ਫਿਰ ਜਾਓ ਹੁਣ ਰੋਡ ਇੰਸਪੈਕਟਰੀ ਕਰੋ, ਚੱਲਣਾ ਖੋ ਸ੍ਰੀ ਵਾ, ਹੁਣ ਫਿਰੋ ਤੁਰੋ ਜਾਓ। ਇਸ ਲਈ ਜਦੋਂ ਸਿੱਖ ਬੇਦਾਵਾ ਦੇ ਕੇ ਚਲੇ ਗਏ ਤੇ ਜੇ ਭਾਵੇਂ ਉਹ ਸ਼ਹੀਦ ਹੋ ਗਏ ਸਨ, ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ, ਕੁਰਬਾਨੀ ਉਹ ਦੇ ਚੁੱਕੇ ਸਨ, ਪਰ ਜਦੋਂ ਗੁਰੂ ਦੀ ਦਰਗਾਹ ਵਿੱਚ ਉਹ ਪਹੁੰਚੇ ਕੁਰਬਾਨੀ ਦੇਣ ਵਾਲੇ, ਸ਼ਹਾਦਤ ਪ੍ਰਾਪਤ ਕਰਨ ਵਾਲੇ, ਤਾਂ ਕਹਿੰਦੇ ਨੇ ਗੁਰੂ ਦੇ ਦੁਆਰੇ ਬੰਦ ਸਨ, ਸੱਚਖੰਡ ਦੇ ਦੁਆਰੇ ਬੰਦ ਸਨ ਉਹਨਾਂ ਵਾਸਤੇ, ਤੇ ਨਾਲੇ ਇਹ ਲਫ਼ਜ਼ ਉੱਪਰ ਲਿਖੇ ਹੋਏ ਨਜ਼ਰ ਆ ਰਹੇ ਸਨ, ਨਾਲੇ ਪੜ੍ਹ ਰਹੇ ਸਨ, ਨਾਲੇ ਅਫਸੋਸ ਕਰ ਰਹੇ ਸਨ, ਜੋ ਆਪਣੇ ਗੁਰ ਤੇ ਮੋਹ ਫਿਰ ਹੈ, ਈਹਾਂ ਊਹਾਂ ਤਿੰਨ ਕੇ ਗ੍ਰਹਿ ਗਿਰ ਹੈ, ਇਹਾਂ ਉਪਹਾਸ ਨ ਸੁਰਪੁਰ ਬਾਸਾ, ਦੋਹੂੰ ਥੌਰ ਤੇ ਰਹਿ ਨਿਰਾਸਾ। ਬਜਿੱਤਰ ਨਾਟਕ ਦਸਮ ਗ੍ਰੰਥ। ਜੋ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਉਹ ਕਿਤਨਾ ਕੁਝ ਵੀ ਕਰੀ ਜਾਵੇ ਪ੍ਰਵਾਨ ਨਹੀਂ ਹੋਵੇਗਾ, ਮਨਸੂਰ ਨਹੀਂ ਹੋਵੇਗਾ। ਇਸੇ ਵਾਸਤੇ ਇੱਥੇ ਹਜ਼ੂਰ ਵਰਣਨ ਕਰਦੇ ਨੇ, ਜੇਕਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਹਿਚਾਣੇਗਾ ਤਾਂ ਵਕਤ ਆਵੇਗਾ ਤੇਰੇ ਤਾਂ ਵੀ, ਉਹ ਕਿਰਪਾਲੂ ਇੱਕ ਅਕਾਲ ਪੁਰਖ ਵਾਹਿਗੁਰੂ ਤੈਨੂੰ ਵੀ ਹਮੀ ਪੀ, ਤੈਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਸ਼ਨਾਸਦ ਨਹੀਂ ਪਹਿਚਾਣੇਗਾ। ਜੀ ਉਹਦੇ ਦਰ ਤੇ ਤਾਂ ਕਿਤਨੇ ਵੱਡੇ ਵੱਡੇ ਰਾਜੇ, ਕਿਤਨੇ ਕਿਤਨੇ ਵੱਡੇ ਰਾਜੇ, ਕਈ ਰਾਮ ਕ੍ਰਿਸ਼ਨ ਰਸੂਲ, ਬਿਨ ਭਗਤ ਕੋ ਨਾ ਕਬੂਲ, ਅਕਾਲ ਉਸਤ ਦਸਮ ਗ੍ਰੰਥ। ਇਤਨੇ ਇਤਨੇ ਵੱਡੇ ਵੱਡੇ ਲੋਕ ਵੀ ਉਹਦੇ ਦਰ ਤੇ ਮਨਜ਼ੂਰ ਨਹੀਂ ਸ਼ਾਹ, ਤੇਰੇ ਵਰਗੇ ਲੋਕਾਂ ਦੀ ਉੱਥੇ ਕੀ ਗਿਣਤੀ ਹੋ ਸਕਦੀ ਹੈ? ਜੀ
ਨਾ ਖਵਾਹਦ ਹਮੀ ਤੋ ਬਦੌਲਤ ਅਜ਼ੀਮ।
ਐ ਸ਼ਾਹ, ਬੇਸ਼ਕ ਤੂੰ ਇਹ ਸੋਚਦਾ ਹੈ ਦੁਨੀਆਂ ਦੇ ਧਾਰਮਿਕ ਲੋਕਾਂ ਨੂੰ ਤੇ ਅਸੀਂ ਖੁਸ਼ ਕਰ ਸਕਦੇ ਹਾਂ, ਪਿਛਲੇ ਕੁਝ ਪੀਰੀਅਡ ਵਿੱਚ ਸਾਡੇ ਧਾਰਮਿਕ ਸਥਾਨਾਂ ਦੀਆਂ ਸਭ ਤੋਂ ਵੱਡੀਆਂ ਪ੍ਰਤਿਸ਼ਠਿਤ ਸ਼ਖਸੀਅਤਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੁਨਿਆਵੀ ਲਾਭ ਪ੍ਰਾਪਤ ਕਰਕੇ ਉਹਨਾਂ ਲੋਕਾਂ ਦੇ ਹੱਕਾਂ ਵਿੱਚ ਫੈਸਲੇ ਦਿੱਤੇ ਜਿਨ੍ਹਾਂ ਨੇ ਗੁਰੂ ਨੂੰ ਪਿੱਠ ਦੇ ਦਿੱਤੀ, ਖੋ ਸ੍ਰੀ ਵਾ, ਜਿਨ੍ਹਾਂ ਨੇ ਗੁਰੂ ਦਾ ਅਪਮਾਨ ਕੀਤਾ, ਜਿਨ੍ਹਾਂ ਨੇ ਗੁਰੂ ਤੇ ਹਮਲੇ ਕੀਤੇ, ਉਹਨਾਂ ਦੇ ਹੱਕ ਵਿੱਚ ਵੀ ਫੈਸਲੇ ਦੇ ਦਿੱਤੇ, ਕਿਉਂਕਿ ਕੁਝ ਪ੍ਰਾਪਤੀ, ਖੋ ਸ੍ਰੀ ਵਾ। ਇਸੇ ਨਜ਼ਰੀਏ ਨੂੰ ਲੈ ਕੇ ਤੇ ਫਿਰ ਮਾਰਟਨ ਲੂਥਰ ਇਸ ਈਸਾਈ ਧਰਮ ਦੇ ਸੁਧਾਰਕਾਂ ਵਿੱਚੋਂ ਇੱਕ ਗਿਣੇ ਜਾਂਦੇ ਨੇ। ਉਹਨਾਂ ਦੇ ਮੌਕੇ ਤੇ ਚਰਚ ਦੇ ਪਾਦਰੀ ਕੀ ਕਰਦੇ ਸਨ, ਅਮੀਰ ਲੋਕਾਂ ਤੋਂ ਪੈਸੇ ਲੈ ਕੇ ਕਹਿ ਦਿੰਦੇ ਸਨ ਤੁਹਾਨੂੰ ਤੁਹਾਡੇ ਸਾਰੇ ਪਾਪ ਮਾਫ ਕਰਵਾ ਦਿੱਤੇ ਨੇ ਸਨ ਤੇ ਤੁਸੀਂ ਹੁਣ ਸਵਰਗ ਵਿੱਚ ਜਾਓਗੇ, ਪਿਤਾ ਪਰਮੇਸ਼ ਦੇ ਕਦਮਾਂ ਵਿੱਚ ਤੁਹਾਨੂੰ ਥਾਂ ਮਿਲੇਗਾ। ਆ ਹੁਣ ਵੀ ਰਿਵਾਜ ਹੈ ਜਿਹੜਾ ਕਿ ਕਈ ਅਮੀਰ ਲੋਕ ਜਿਉਂਦਿਆਂ ਥਾਂ ਲੈ ਲੈਂਦੇ ਨੇ ਵੀ ਇੱਥੇ ਸਾਡੀ ਕਬਰ ਬਣਾ ਦੇਣਾ, ਇਹ ਉਦੋਂ ਦਾ ਹੀ ਰਿਵਾਜ ਚੱਲਿਆ ਆਉਂਦਾ ਸੀ। ਕਿਆ ਲੱਖੋ ਸ੍ਰੀ ਵਾਹ, ਜਿਸ ਤੇ ਮਾਰਟਨ ਲੂਥਰ ਨੇ ਚੋਟ ਕੀਤੀ ਤੇ ਕਿਹਾ ਨਹੀਂ, ਇੰਜ ਕੋਈ ਮਨੁੱਖ ਪਿਤਾ ਪਰਮੇਸ਼ਰ ਦੇ ਨਜ਼ਦੀਕ ਨਹੀਂ ਜਾ ਸਕਦਾ ਕਿ ਉਹ ਧਾਰਮਿਕ ਲੋਕਾਂ ਨੂੰ ਕੁਝ ਭੇਟਾ ਦੇ ਦੇਵੇ, ਕੁਝ ਰਿਸ਼ਵਤ ਦੇ ਦੇਵੇ, ਇਉਂ ਬਾਤ ਨਹੀਂ ਬਣਦੀ। ਪਰ ਇਹ ਤਾਂ ਵਕਤ ਬਾ ਵਕਤ ਚੱਲਦਾ ਹੀ ਰਹਿੰਦਾ। ਕਾਰੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇਲਾ ਲੋ ਤੇ ਲੰਘ ਮਹੱਲਾ ਪਹਿਲਾ। ਕਹਿੰਦੇ ਨੇ ਕਾਜੀ ਤੇ ਬਾਹਮਣ ਦੋਨਾਂ ਆਪਣੇ ਧਰਮ ਤੋਂ ਦੂਰ ਚਲੇ ਗਏ ਸਨ। ਕਾਜੀ ਤੇ ਬਾਹਮਣ ਆਪਣੇ ਧਰਮ ਤੋਂ ਦੂਰ ਚਲੇ ਗਏ ਸਨ ਤੇ ਸ਼ੈਤਾਨ ਹੀ ਅਗਦ ਨਿਕਾਹ ਪੜਦਾ ਸੀ। ਅੱਜ ਕੱਲ ਵੀ ਆ ਜਿਹੜੇ ਆਪਣੀ ਮਰਜ਼ੀ ਨਾਲ ਫਿਰਦੇ ਨੇ ਉਹ ਸ਼ੈਤਾਨ ਦੇ ਹੀ ਬੱਚੇ ਨੇ। ਪਿਆਰ ਲੱਖੋ ਸ੍ਰੀ ਵਾਹ, ਉਹ ਕਿਤੇ ਵਿਆਹ ਪੜਵਾਉਂਦੇ ਨੇ, ਕਿਤੇ ਗੁਰੂ ਪਾਸ ਜਾ ਕੇ, ਕਿਤੇ ਧਾਰਮਿਕ ਥਾਵੇਂ ਜਾ ਕੇ, ਸ਼ੈਤਾਨ ਹੀ ਉਹਨਾਂ ਦੇ ਨਿਕਾਹ ਪੜਦੇ ਨੇ। ਹਜ਼ੂਰ ਨੇ 500 ਸਾਲ ਪਹਿਲਾਂ ਵਿਚਾਰ ਕਹੀ ਸੀ, ਕਾਹ ਜੀਆ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲੋ ਤੇ ਲੰਘ ਮਹੱਲਾ ਪਹਿਲਾ। ਹਾਂ ਸ਼ੈਤਾਨ ਉਹਨਾਂ ਦੇ ਨਿਕਾਹ ਪੜਦਾ। ਤੋ ਮਾਰਟਨ ਲੂਥਰ ਨੇ ਕਿਹਾ ਨਹੀਂ, ਕਿਸੇ ਪਾਦਰੀ ਨੂੰ ਪੈਸੇ ਦੇਣ ਦੇ ਨਾਲ ਕੋਈ ਵਿਅਕਤੀ ਗੁਨਾਹਾਂ ਤੋਂ ਪਾਕ ਨਹੀਂ ਹੋ ਸਕਦਾ। ਗੁਰੂ ਪਰਮੇਸ਼ਵਰ ਜੀ ਨੇ ਸਮਝਾਇਆ, ਵਾਹਿਗੁਰੂ ਦੇ ਦਰ ਤੇ ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜ ਯਾਰ ਮੋਹ ਕਾਲੈ, ਦੋਜਗ ਚਾਲਿਆ ਤੇਰੇ ਨਾਇਰ ਤੇ ਸੇ ਦਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਵਾਰਾ ਸਾ ਮਹੱਲਾ ਪਹਿਲਾ, ਨਾਵੇਂ ਲਿਖੀ ਜਾਂਦਾ ਧਰਮ ਰਾਜਾ, ਸਭ ਦਾ ਹਿਸਾਬ ਕਿਤਾਬ ਲਿਖੀ ਜਾਂਦਾ, ਪਰ ਉਥੇ ਸੱਚ ਹੀ ਸੱਚ ਨਿਬੜਨਾ, ਕੂੜ ਉਥੇ ਨਹੀਂ, ਕੂੜ ਉੱਥੇ ਮਨਸੂਰ ਨਹੀਂ ਹੋਵੇਗਾ। ਤੂੰ ਹਜ਼ੂਰ ਕਹਿੰਦੇ ਨੇ ਜੇ ਤੂੰ ਇਹ ਸੋਚੇ ਕਿ ਮੈਂ ਪੈਗੰਬਰ ਦੇ ਪਾਸ ਸਿਫਾਰਸ਼ ਕਰਵਾ ਕੇ ਕੁਝ ਗੱਲ ਕਰ ਲਵਾਂਗਾ, ਕੁਝ ਭੇਟਾ ਦੇ ਕੇ ਵੀ ਬਾਤ ਬਣ ਜਾਵੇਗੀ, ਤਾਂ ਇਹ ਵੀ ਬਾਤ ਨਹੀਂ ਬਣੇਗੀ। ਪਿੱਛੇ ਗੁਰੂ ਪਿਆਰੇ ਪ੍ਰਸਿੱਧ ਵਿਦਵਾਨ ਗਿਆਨੀ ਹਰਨਾਮ ਸਿੰਘ ਜੀ ਚਾਕਰ ਜੀ ਨੇ ਜ਼ਿਕਰ ਕੀਤਾ ਸੀ ਕਿ ਜਦੋਂ ਬਿਰਲਾ ਗਵਾਲੀਅਰ ਦੇ ਗੁਰਦੁਆਰਾ ਸਾਹਿਬ ਫੂਲ ਬਾਗ ਦਰਸ਼ਨ ਕਰਨ ਵਾਸਤੇ ਆਇਆ, ਤੇ ਉਹ ਜਿਹੜਾ ਸ਼ਬਦ ਹੈ ਨਾ, ਬਿਰਲਾ ਪਾਵੇ ਕੋਈ ਅਵਨਾਸੀ ਜੀਹਨ ਕੋ ਦਾਤਾ ਸਿਮਰ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ, ਤੇ ਗ੍ਰੰਥੀ ਜੀ ਨੇ ਉਹ ਵਾਕ ਕੱਢ ਕੇ ਰੱਖਿਆ ਹੋਇਆ ਸੀ ਤੇ ਵਾਕ ਸੁਣਾ ਦਿੱਤਾ ਬਿਰਲਾ ਜੀ ਨੂੰ, ਤੇ ਨਾਲੇ ਕਹਿਣ ਲੱਗੇ ਦੇਖੋ ਬਿਰਲਾ ਜੀ ਤੁਸੀਂ ਕਿੰਨੇ ਭਾਗਾਂ ਵਾਲੇ, ਸਾਡੇ ਗੁਰੂ ਨੇ ਤੁਹਾਡਾ ਨਾਮ ਪਹਿਲਾਂ ਹੀ ਲਿਖ ਦਿੱਤਾ ਸੀ। ਪਿਆਰ ਲੱਖੋ ਸ੍ਰੀ ਵਾਹ, ਸਦਕੇ ਜਾਈਏ ਬਿਲਹਾਰ ਜਾਈਏ, ਤੁਰਦ ਕਰ ਰਹੇ ਸਾਂ, ਖੁਸ਼ਾਮਦ ਦੀ ਵੀ ਕੋਈ ਹੱਦ ਹੁੰਦੀ ਹੈ, ਸਤਿਕਾਰ ਦੀ ਵੀ ਕੋਈ ਹੱਦ ਹੁੰਦੀ ਹੈ, ਪਰ ਬਹੁਤਾ ਸਤਿਕਾਰ ਖੁਸ਼ਾਮਦ ਨਾ ਬਣ ਜਾਵੇ। ਜਦੋਂ ਸਤਿਕਾਰ ਖੁਸ਼ਾਮਦ ਬਣ ਜਾਵੇਗਾ, ਸਤਿਕਾਰ ਦੀ ਬਾਤ ਰਹਿ ਨਹੀਂ ਜਾਵੇਗੀ, ਲੋਕ ਕਹਿਣਗੇ ਚਾਪਲੂਸ ਹੈ, ਖੁਸ਼ਾਮਦੀ ਹੈ। ਸਤਿਕਾਰ ਕਰਨਾ ਚਾਹੀਦਾ, ਸਿੱਖ ਧਰਮ ਵਿੱਚ ਹਰ ਵਿਅਕਤੀ ਦਾ ਸਨਮਾਨ, ਆਪਣੇ ਤੋਂ ਵੱਡੇ ਆਪਣੇ ਤੋਂ ਛੋਟੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ, ਇਹ ਸਾਨੂੰ ਗੁਰੂ ਮਹਾਰਾਜ ਨੇ ਸਮਝਾਇਆ ਤੇ ਸਿਖਾਇਆ, ਪਰ ਖੁਸ਼ਾਮਦ ਕਰਨੀ ਨਹੀਂ ਸਿਖਾਈ। ਇਸ ਵਾਸਤੇ ਹਜ਼ੂਰ ਵਰਣਨ ਕਰਦੇ ਨੇ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਖਵਾਦ ਹਮੀ ਤੋਂ ਬਦੌਲਤ ਅਜ਼ੀਮ, ਐ ਸ਼ਾਹ ਤੇਰੇ ਪਾਸੋਂ ਅਕਾਲ ਪੁਰਖ ਵਾਹਿਗੁਰੂ ਅਜ਼ੀਮ ਬਹੁਤ ਵੱਡੀ ਦੌਲਤ ਜਿਹੜੀ ਏ, ਉਹ ਅਕਾਲ ਪੁਰਖ ਵਾਹਿਗੁਰੂ ਵੀ ਤੇਰੇ ਪਾਸੋਂ ਨਹੀਂ ਖਵਾਦ ਚਾਹੁੰਦਾ, ਉਹ ਤੇਰੇ ਪਾਸੋਂ ਕੋਈ ਬੜੀ ਵੱਡੀ ਦੌਲਤ ਨਹੀਂ ਚਾਹੁੰਦਾ ਵੀ ਕੋਈ ਕੋਠੀ ਦੇ ਦਿਓ। ਚੱਲ ਖੋ ਸ੍ਰੀ ਵਾਹ, ਉਂਝ ਤੇ ਪਤਾ ਨਹੀਂ ਕੋਠੀ ਬਣਦੀ ਕਿ ਨਾ ਬਣਦੀ। ਹਾਂ, ਇੱਕ ਧਾਰਮਿਕ ਸ਼ਖਸੀਅਤ ਨੂੰ ਉਹ ਕਸ਼ਮੀਰ ਦੇ CM ਨੇ ਕੋਠੀ ਦੇ ਦਿੱਤੀ ਹੈ ਵੀ ਲਓ ਤੁਸੀਂ ਮੌਜਾਂ ਕਰੀ ਜਾਓ, ਉਂਝ ਤਾਂ ਪਤਾ ਨਹੀਂ ਬਣਦੀ ਕਿ ਨਾ ਬਣਦੀ। ਚੱਲ ਲੱਖੋ ਸ੍ਰੀ ਵਾਹ, ਇਹੋ ਜਿਹੀਆਂ ਉਹ ਵੱਡੀਆਂ ਤੋਂ ਵੱਡੀਆਂ ਪੇਟਾਵਾਂ ਦੌਲਤ ਅਜ਼ੀਮ, ਵੱਡੀ ਵੱਡੀ ਤੋਂ ਵੱਡੀ ਦੌਲਤ ਉਹ ਅਕਾਲ ਪੁਰਖ ਵਾਹਿਗੁਰੂ ਨਹੀਂ ਚਾਹੁੰਦਾ ਤੇਰੇ ਪਾਸੋਂ, ਉਹਨੂੰ ਜ਼ਰੂਰਤ ਹੀ ਕੋਈ ਨਹੀਂ।
ਅਗਰ ਸਦ ਕੁਰਾਂ ਰਾ ਬਖੁਰ ਦੀ ਕਸਮ,
ਅਗਰ ਸਦ ਕੁਰਾਂ ਰਾ ਬਖੁਰ ਦੀ ਕਸਮ, ਹਜ਼ੂਰ ਕਹਿੰਦੇ ਨੇ ਇੱਕ ਕਸਮ ਦੀ ਕੀ ਬਾਤ ਹੈ, ਇੱਕ ਮਨੁੱਖ ਇੱਕ ਕਸਮ ਇੱਕ ਸੁਗੰਧ ਦੀ ਤੇ ਗੱਲ ਹੀ ਕੋਈ ਨਹੀਂ। ਅਗਰ ਜੇਕਰ ਐ ਸ਼ਾਹ ਤੂੰ ਜੇਕਰ ਕੁਰਾਨ ਦੀਆਂ ਸੈਂਕੜੇ ਕਸਮਾਂ ਵੀ ਬਖੁਰ ਦੀ ਖਾਈ ਜਾਵੇਂ ਬੋਲੀ ਜਾਵੇਂ, ਮੈਨੂੰ ਪਿਓ ਦੀ ਕਸਮ, ਮਾਂ ਦੀ ਕਸਮ, ਬੱਚਿਆਂ ਦੀ ਕਸਮ, ਗੁਰੂ ਦੀ ਕਸਮ, ਖੁਦਾ ਦੀ ਕਸਮ, ਚੁੱਕੀ ਜਾਵੇ ਲੋਕ ਕਹਿਣਗੇ ਤੇ ਇੱਕ ਥਾਂ ਟਿਕਦਾ ਹੀ ਨਹੀਂ। ਇਹ ਸਚਿਆਰ ਨਹੀਂ ਹੋਵੇ, ਇਹ ਗੁਮਰਾਹ ਹੋਵੇਗਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਐਸ਼ਾ ਜੇਕਰ ਤੂੰ ਕੁਰਾਨ ਦੀਆਂ ਸੈਂਕੜੇ ਕਸਮਾਂ ਵੀ ਬਖੁਰਦੀ ਖਾਈ ਜਾਵੇਂ, ਚੁੱਕੀ ਜਾਵੇਂ, ਬੋਲੀ ਜਾਵੇਂ ਜੀ,
ਮਰਾ ਇਤਬਾਰੇ ਨਾ ਈ ਜਰਹ ਦਮ।
ਹਜ਼ੂਰ ਫਰਮਾਉਂਦੇ ਨੇ ਪਰ ਇਹਨਾਂ ਕਸਮਾਂ ਦੇ ਉੱਪਰ ਇੱਕ ਜ਼ਰਾ ਥੋੜਾ ਮਾਤਰ ਦਮ, ਇੱਕ ਸਵਾਸ ਮਾਤਰ ਵੀ ਮੈਂ ਇਹਨਾਂ ਸਾਰੀਆਂ ਕਸਮਾਂ ਦੇ ਉੱਪਰ ਮੇਰਾ ਐਤਬਾਰੇ ਇਤਬਾਰ ਨਹੀਂ, ਮੇਰਾ ਇਹਨਾਂ ਕਸਮਾਂ ਦੇ ਉੱਪਰ ਜ਼ਰਾ ਮਾਤਰ, ਇੱਕ ਸਵਾਸ ਮਾਤਰ, ਥੋੜੇ ਤੋਂ ਥੋੜਾ ਵੀ ਕੋਈ ਐਤਬਾਰ ਨਹੀਂ, ਭਰੋਸਾ ਨਹੀਂ, ਯਕੀਨ ਨਹੀਂ ਕਿ ਤੇਰੇ ਅੰਦਰ ਸੱਚ ਹੋਵੇਗਾ, ਤੂੰ ਅੰਦਰੋਂ ਧਰਮੀ ਹੋਵੇਗਾ, ਤੂੰ ਅੰਦਰੋਂ ਵਾਹਿਗੁਰੂ ਨੂੰ ਪਹਿਚਾਣਦਾ ਹੋਵੇਗਾ ਜੀ।
ਹਜ਼ੂਰੀ ਨਾ ਆਇਆ ਮਨਾ ਈ ਹਰੈ ਸਵਮ।
ਹਜ਼ੂਰ ਫੇਰ ਕਹਿੰਦੇ ਨੇ, ਹਜ਼ੂਰ ਨੇ ਕਿਹਾ ਤੇਰੇ ਕਹਿਣ ਨਾਲ ਤਾਂ ਇਹ ਕੰਮ ਨਹੀਂ ਨਾ ਹੋ ਸਕਦਾ, ਹਜ਼ੂਰੀ ਨਾ ਆਇਆ, ਨਾ ਤਾਂ ਮੈਂ ਤੇਰੇ ਪਾਸ ਆਵਾਂਗਾ, ਨਾ ਈ ਰਹਾ ਸ਼ਵਮ, ਨਾ ਮੈਂ ਇਸ ਤੇਰੇ ਪਾਸ ਆਉਣ ਲਈ ਇਸ ਦਿੱਲੀ ਦੇ ਰਾਹ ਸ਼ਵਮ ਚੱਲਾਂਗਾ, ਨਾ ਦਿੱਲੀ ਦੇ ਰਾਹ ਸ਼ਵਮ ਚੱਲਾਂਗਾ, ਤੁਰਾਂਗਾ, ਨਾ ਇਸ ਰਸਤੇ ਚੱਲ ਕੇ ਤੁਰ ਕੇ ਤੇਰੀ ਹਜ਼ੂਰੀ ਵਿੱਚ ਆਵਾਂਗਾ, ਤੇਰੇ ਪਾਸ ਆਵਾਂਗਾ। ਮੈਂ ਤੇ ਉਸ ਦੀ ਹਜ਼ੂਰੀ ਵਿੱਚ ਹਾਂ ਜਿਹੜਾ ਹਾਜ਼ਰ ਨਾਜ਼ਰ ਹੈ, ਜਿਹੜਾ ਮੇਰਾ ਸਦਾ ਮੇਰੇ ਅੰਗ ਸੰਗ ਹੈ, ਜੋ ਮੇਰੇ ਨਾਲ ਹੈ। ਇਸ ਲਈ ਤੇ ਉਹਨਾਂ ਨੇ ਕਿਤਨੇ ਫਖਰ ਨਾਲ ਕਿਹਾ ਸੀ, ਮੇਰਾ ਸਾਹਿਬ ਮੇਰੇ ਅੰਗ ਸੰਗ ਹੈ। ਸਾਨੂੰ ਵੀ ਭਰੋਸਾ ਹੋਵੇ ਕਿ ਸਾਹਿਬ ਅੰਗ ਸੰਗ ਹੈ। ਪੜ੍ਹਦੇ ਜ਼ਰੂਰ ਹਾਂ ਪਰ ਯਕੀਨ ਨਹੀਂ ਆਉਂਦਾ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਜਾਪ ਸਾਹਿਬ। ਉਹ ਸਦਾ ਅੰਗ ਸੰਗ ਹੈ, ਅੰਗਾਂ ਦੇ ਨਾਲ ਹੈ। ਇਸ ਵਾਸਤੇ ਹਜ਼ੂਰ ਕਹਿ ਰਹੇ ਨੇ, ਮੈਂ ਤੇਰੀ ਹਜ਼ੂਰੀ ਤੇਰੇ ਪਾਸ ਨਹੀਂ ਆਵਾਂਗਾ, ਨਾ ਤੇਰੇ ਪਾਸ ਆਉਣ ਵਾਸਤੇ ਇਸ ਰਾਹ ਯਾਨੀ ਦਿੱਲੀ ਦੇ ਰਾਹ ਹੀ ਚੱਲਾਂਗਾ, ਤੁਰਾਂਗਾ, ਪਵਾਂਗਾ ਜੀ।
ਅਗਰ ਸਾਹਿਬ ਖਾਹਦ ਮਨ ਆ ਜਾ ਰਮ।
ਹਾਂ ਹਜ਼ੂਰ ਕਹਿੰਦੇ ਨੇ, ਅਗਰ ਮੇਰਾ ਸ਼ੋ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਬਖਾਹਤ ਜੇ ਚਾਹੇਗਾ, ਜੇ ਮੇਰਾ ਮਾਲਕ ਮੇਰਾ ਸ਼ਾਹ ਅਕਾਲ ਪੁਰਖ ਵਾਹਿਗੁਰੂ ਜੇ ਚਾਹੇਗਾ ਤਾਂ ਕਹਿੰਦੇ ਨੇ ਮੈਂ ਕਹਿੰਦੇ ਨੇ ਇਸ ਪ੍ਰਕਾਸ਼ ਇਸ ਰਸਤੇ ਰਮ ਚੱਲ ਕੇ ਵੀ ਉਸ ਜਗ੍ਹਾ ਪਹੁੰਚ ਜਾਵਾਂਗਾ ਜਿੱਥੇ ਪਹੁੰਚਣਾ ਮੇਰਾ ਮਾਲਕ ਚਾਹੇਗਾ। ਉਸ ਜਗ੍ਹਾ ਮੈਂ ਚੱਲ ਕੇ ਰਮ ਚੱਲ ਕੇ ਤੁਰ ਕੇ ਮੈਂ ਉਸ ਜਗ੍ਹਾ ਚੱਲਿਆ ਜਾਵਾਂਗਾ, ਪਹੁੰਚ ਜਾਵਾਂਗਾ ਜਿੱਥੇ ਮੇਰਾ ਅਕਾਲ ਪੁਰਖ ਵਾਹਿਗੁਰੂ ਮੈਨੂੰ ਪਹੁੰਚਾਉਣਾ ਚਾਹੇਗਾ। ਮੈਂ ਜ਼ਰੂਰ ਉੱਥੇ ਜਾਵਾਂਗਾ ਔਰ ਜ਼ਰੂਰ ਪਹੁੰਚਾਂਗਾ, ਕਿਉਂਕਿ ਮੈਨੂੰ ਤਾਂ ਮਤ ਤੇ ਬੁੱਧ ਇਹੋ ਹੀ ਪ੍ਰਾਪਤ ਹੋਈ ਏ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 12 ਸਾਲਾਂ ਦੀ ਸੇਵਾ ਦੀ ਸੰਪੂਰਨਤਾ ਤੋਂ ਬਾਅਦ ਨਿਮਾਣਿਆਂ ਦੇ ਮਾਨ ਸਾਹਿਬ ਧੰਨ ਗੁਰੂ ਅਮਰਦਾਸ ਜੀ ਨੂੰ ਹੁਕਮ ਕੀਤਾ, ਜਾਓ ਗੋਇੰਦਵਾਲ ਜਾ ਕੇ ਆਬਾਦ ਕਰੋ। ਸਿਰ ਚੁਕਾ ਦਿੱਤਾ ਤੇ ਫਿਰ ਨਾਲ ਇਹ ਵੀ ਹੁਕਮ ਕਰ ਦਿੱਤਾ, ਅੱਜ ਤੋਂ ਤੁਸਾਂ ਗੋਇੰਦਵਾਲ ਤੋਂ ਖਡੂਰ ਨਹੀਂ ਆਣਾ, ਪਰ ਇਹੋ ਵੇ ਛੋੜਾ ਸਹਿਆ ਨਾ ਜਾਏ। ਮਲਾਰ ਮਹੱਲਾ ਪਹਿਲਾ। ਇਹ ਬਹੁਤ ਔਖੀ ਗੱਲ ਸੀ, ਬੜੀ ਕਠਿਨ ਬਾਤ ਹੁੰਦੀ ਏ। ਪਿਆਰ ਲਖੋ ਸ੍ਰੀ ਵਾਹ, ਮਨ ਹੈ ਸਨੇਹ ਹੈ ਜਿੱਥੇ ਵੀ ਹੋਵੇ, ਪਿਆਰ ਲਖੋ ਸ੍ਰੀ ਵਾਹ। ਕਹਿੰਦੇ ਨੇ ਆਜ ਵੋ ਜੁਦਾ ਹੋਏ ਤੋ ਦਿਲ ਸੇ ਕੁਛ ਹੋਤਾ ਹੈ, ਪਿਆਰ ਲਖੋ ਸ੍ਰੀ ਵਾਹ। ਕਹਿੰਦੇ ਨੇ ਅੱਜ ਇਹ ਦੋਸਤ, ਅੱਜ ਇਹ ਆਪਣਾ ਮਿੱਤਰ, ਅਜ਼ੀਜ਼, ਭਰਾ, ਵੀਰ, ਬਜ਼ੁਰਗ ਤੁਰਿਆ ਹੈ ਤਾਂ ਕੁਝ ਦਿਲ ਅੰਦਰੋਂ ਘਟਦਾ, ਦਿਲ ਖੁਸ਼ ਰਿਹਾ ਹੈ। ਤੇ ਕਹਿੰਦੇ ਨੇ ਹਜ਼ੂਰ ਨੇ ਮਹਿਸੂਸ ਕੀਤਾ, ਕਹਿਣ ਲੱਗੇ ਆਪ ਦਾ ਹੁਕਮ ਤੇ ਸੱਤ ਹੈ, ਪਰ ਇਹ ਬੜੀ ਔਖੀ ਗੱਲ ਏ ਕਿ ਤੁਹਾਡੇ ਨਜ਼ਦੀਕ ਹੋਵਾਂ ਗੋਇੰਦਵਾਲ ਤੇ ਦਿਲ ਕਰੇ ਦਰਸ਼ਨ ਨੂੰ ਤੇ ਆ ਕੇ ਦਰਸ਼ਨ ਨਾ ਕਰ ਸਕਾਂ। ਮਹਾਰਾਜ ਕਹਿਣ ਲੱਗੇ ਅਮਰਦਾਸ, ਸੇਵਾ ਹੈ ਹੀ ਇਤਨੀ ਮਹਾਨ, ਜਿਹੜਾ ਸੇਵਾ ਕਰਦਾ ਹੈ ਫਿਰ ਵਕਤ ਆਉਂਦਾ ਜਦੋਂ ਉਹਦੀ ਸੇਵਾ ਲੋਕ ਕਰਦੇ ਨੇ ਤੇ ਮੈਨੂੰ ਖੁਦ ਨੂੰ ਵੀ ਕਰਨੀ ਪੈਂਦੀ। ਹੁਣ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਵਾਂਗਾ, ਤੈਨੂੰ ਆਉਣ ਦੀ ਕੋਈ ਜ਼ਰੂਰਤ ਨਹੀਂ। ਤਾਂ ਸਿਰ ਚੁਕਾ ਦਿੱਤਾ, ਮੱਥਾ ਟੇਕ ਦਿੱਤਾ ਤੇ ਖਡੂਰ ਸਾਹਿਬ ਨੂੰ ਇਹ ਅੰਤਮ ਪ੍ਰਣਾਮ ਕੀਤੀ ਤੇ ਨਾਲੇ ਮੁੱਖ ਤੋਂ ਇਹ ਸ਼ਬਦ ਨਿਕਲੇ, ਜਹਿ ਬੈਸਾ ਲਹਿ ਤੈ ਬੈਸਾ ਸਵਾਮੀ, ਜਹਿ ਪੇ ਜਹਿ ਤਹਿ ਜਾਵਾ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾ, ਬਾਬਾ ਦੇਹ ਵਸਾ ਸਚ ਗਾਵਾ, ਜਾਤੇ ਸਹਿਜੇ ਸਹਿਜ ਸਮਾਵਾ। ਮਾਰੂ ਮਹੱਲਾ ਤੀਜਾ। ਹਾਂ ਮੈਂ ਤੇ ਇਹ ਵਿਚਾਰ ਪ੍ਰਾਪਤ ਕੀਤੀ ਏ, ਮੈਨੂੰ ਮਤ ਬੁੱਧ ਇਹੋ ਹੀ ਪ੍ਰਾਪਤ ਹੋਈ ਏ, ਜਿੱਥੇ ਬੈਠਾਲੇ ਬੈਠਣਾ, ਜਿੱਥੇ ਭੇਜਣਾ ਉੱਥੇ ਚਲੇ ਜਾਣਾ, ਭਾਵੇਂ ਆਹ ਦੁਨੀਆਂ ਹੋਵੇ ਤੇ ਭਾਵੇਂ ਅਗਲੀ ਦੁਨੀਆਂ ਹੋਵੇ, ਅਸੀਂ ਤੇ ਉਹ ਜਿੱਥੇ ਵੀ ਰਹਿਣਾ ਹੈ ਉਹਦੇ ਕਦਮਾਂ ਵਿੱਚ ਰਹਿਣਾ ਹੈ। ਆਪਣਾ ਹੀ ਸ਼ੇਰ ਕਹਾਂਗਾ, ਚਾਹੇ ਯੇ ਦੁਨੀਆਂ ਚਾਹੇ ਯਹਾਂ ਰਹੇ ਯਾ ਵਹਾਂ ਰਹੇ, ਰਹੇਂਗੇ ਤੁਮਾਰੀ ਪਨਾਹੋਂ ਮੇਂ। ਚਾਹੇ ਆਹ ਦੁਨੀਆਂ ਹੋਵੇ ਚਾਹੇ ਅਗਲੀ ਦੁਨੀਆਂ ਹੋਵੇ, ਅਸਾਂ ਤੇ ਤੇਰੇ ਚਰਨਾਂ ਵਿੱਚ ਹੀ ਰਹਿਣਾ, ਤੇਰੀ ਸ਼ਰਨ ਵਿੱਚ ਹੀ ਰਹਿਣਾ। اگر جے کر میرا شہو مالک میرا شاہ واہگرو اکال پرک واہگرو چاہے گا جتھے بھی چاہے گا میں روم تر کے چل کے اس جگہ تے پہنچ جاواں گا اور ضرور جاواں گا شاہ اس لیے تیرے کہنے نال نہیں اپنے صاحب دے حکم نال جاواں گا جی
خوشش
شاہ شاہان اورنگزیب خوشش شاہ شاہان اورنگزیب حضور تیرے طریقے دے نال جویں کئی واری لوگ کہہ دیندے نے گل تاں بیٹی نو کہنی پر سمجھانا تی نو پیان نو سمجھانا پیان لکھو سری وا اسی طریقے نال تیرے طریقے نال اورنگزیب کتنا چنگا ہے وہ تے آپ جی نے سنیا ہی ہے پر پھر بھی حضور کہہ رہے نے خوشش شاہی شاہان اورنگزیب اورنگزیب بادشاہ بادشاہ دا بادشاہ کتنا چنگا ہے کتنا اچھا ہے کتنا چنگا ہے جی جدو کوئی بچہ ماڑا کام کرے تے لوگ کہنے واہ بھائی واہ آ چنگا کام کیتا ہے وہ چنگا تا نہیں ہوندا ہوندا تے ماڑا ہے حضور کہہ رہے نے پادشاہ دا پادشاہ راجیاں دا راجا اورنگزیب بادشاہ کتنا چنگا ہے کتنا اچھا ہے کس طرح دا اچھا ہے جی حضور کہندے او جو اورنگزیب ہتھاں دا بڑا چالاک ہے چٹھی لکھن ویلے کچھ ہور لکھدا ہے مگر جاندا ہور پاسے ہے کہندا ہور پاسے ہے لکھدا کچھ ہے ہتھاں دی کیونکہ چلاکی نال لکھیا جاندا ہے کہ دس چالاک ہتھاں دا او بہت چالاک ہے بہت کچھ لکھدا ہے لکھی جاندا ہے چابک رکیب رکاب وچ گھوڑے دی رکاب وچ پیر رکھ کے چابک مارن وچ بھی بڑا تیز ہے گھوڑے دی اسواری پاو ہتھاں دی چلاکی تو ہے لکھن دا کہ لکھدا کچھ ہے گھوڑے تے اسواری کر کے دکھن دی طرف چلیا جاندا ہے لکھدا تے ہے کہ پچھم جاواں گا دینے پہنچاں گا کانگڑا آواں گا پر گھوڑے تے اسواری کر کے رکاب وچ پیر رکھ کے رکا پیراں دی چلاکی دے نال او دکھن دی طرف چلیا جاندا ہے اینا کچھا ہے بادشاہ اورنگزیب ایوں دشمیش پتا جی شہنشاہ اورنگزیب دا جو کرم ہے او باہر رکھ رہے نے اج اس طرح اج کل ایکس رے مشین ہے جو کچھ ہووے باہر کڈ دیندے نے شہنشاہ اورنگزیب کیہو جا بادشاہ سی کتنا کو دے اندر ترم سی گرو گوبند سنگھ جی مہاراج نے اپنے ایک ظفر نامے دے پتر نال دنیا دے سامنے رکھ دیتا کہ اے ہو جا بادشاہ سی اورنگزیب جس دے ورودھ میں سنگرش کیتا ہے جس دے ظلم دے مقابلے تے میں تلوار چکی ہے اے ہو جا بادشاہ سی اے ہو جے لوگاں دے ورودھ اے ہو جے لوگاں دے برابر سنگرش کرنا جوجنا گرو گوبند سنگھ جی مہاراج نے خالصے نو ہر سکھ نو بخشش کیتی سی اینا ویچاراں نال اج دا ویچار سماپت ہے بھلاں چکاں دی خیمہ بخشش کرنا میرا جو پروگرام ہے میرے بنائے ہوئے پروگرام مطابق پنج تے واہگرو دا پروگرام ہے وہ جویں بناؤندا ہے بندا ہے وہ اے ہفتہ ہے اگے گرو کیاں گرو جانے پیار لاکھو سری واہ اس واسطے میرا جو اپنا سمے دا پروگرام ہے وہ یہو ہی ویک ہے اگے جس طرح گرو نو منظور ہوئے گا کیونکہ کہو نانک کرتے کیا باتاں جو کش کرنا سو کر رہیا نالے زیادہ پانی نہ رکے تے اچھا رہندا ہے چلدا رہے تاں اچھا رہندا ہے اس واسطے اے ہفتہ آپ جی دی سیوا کرن دا داس دا پروگرام ہے اگے ستگرو جی جانے جا او دی سنگت جانے جا او دے سکھ سیوک جانن اسانو تے پتہ نہیں اپنے کرم کی گت میں کیا جانا میں کیا جانا بابا جی گوڑی کبیر جی اس لئی اے ویچار جو سفر نامے دا پہلا حصہ ہے آن والے جو باقی دن نے انہاں وچ اس نو ویچارن دا یتن کران گے اس لئی اج شیر زیادہ کیتے نے شاید آپ نو کچھ ویچار چنگا لگا ہووے یا نہ لگا ہووے اے آپ پر نربھر ہے تے گرو بخشش کرے مہر کرے اسی گرمت نو سمجھیے ویچاریے اور آپ دی اسیس ارداس میرے سبند وچ ہووے تاں جو ایسا میں ویچار کر سکاں آپ بخشش کرو جس نال تہاڈی پرسنتا پراپت کر کیونکہ سنگت دی پرسنتا گرو دی پرسنتا ہے تے اس پرسنتا پراپت کرن دے لائق آپ گرو پنت گرو سنگت ہی بنا سکدے ہو اس لیے ارداس کرنا واہگرو من نیواں مت اچھی بخشش کرن ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੱਲੋਂ ਕਥਾ ਵਿਚਾਰ ਸੰਬੰਧੀ ਬੇਨਤ ਸੇਵਾ ਆਈ ਹੈ ਸੱਚੇ ਪਾਤਸ਼ਾਹ ਜੀ ਸਰਬਾਦੀ ਕਾਲਣ ਥਾਂ ਪਾ ਜੀ
ਉਸ ਸਾਹੇ ਸਾਹਾਂ ਔਰੰਗਜ਼ੇਬ
ਕੀ ਚਾਲਾਕ ਦਸਤ ਚਾਬਕ ਰਕੇਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇ ਹੁਸਨਲ ਜਮਾਲ ਅਸਤ ਰੋਸ਼ਨ ਜ਼ਮੀਰ ਖੁਦਾਵੰਤ ਮੁਲਕ ਅਸਤ ਸਾਹਿਬ ਅਮੀਰ ਕੇ ਹੁਸਨਲ ਜਮਾਲ ਅਸਤ ਰੋਸ਼ਨ ਜ਼ਮੀਰ ਖੁਦਾਵੰਤ ਮੁਲਕ ਅਸਤ ਸਾਹਿਬ ਅਮੀਰ ਬਰਤੀਬ ਦਾਨਿਸ਼ ਬਾ ਤਦਬੀਰ ਤੇਗ ਖੁਦਾਵੰਤ ਤੇਗੋ ਖੁਦਾਵੰਤ ਦੇਗੋ ਖੁਦਾਵੰਤ ਤੇਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਅੰਮ੍ਰਿਤ ਰੂਪ ਪਾਵਨ ਪਵਿੱਤਰ ਗੁਰਬਾਣੀ ਜੀ ਦੇ ਅੰਮ੍ਰਿਤ ਰੂਪ ਸ਼ਬਦ ਕੀਰਤਨ ਗੁਰੂ ਕੇ ਹੋਣਹਾਰ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ। ਸੰਸਾਰ ਵਿੱਚ ਹਰ ਚੀਜ਼ ਦੇ ਦੋ ਦੋ ਪਹਿਲੂ ਹਨ, ਹੰਸ ਹੰਸ ਹੈ ਤੇ ਕਊਆ ਹੰਸ ਨਾਲੋਂ ਕਾਫੀ ਚੁਸਤ ਹੈ, ਕਾਫੀ ਚਾਲਾਕ ਬਹੁਤ ਹੁਸ਼ਿਆਰ ਹੈ ਕਊਆ। ਜੇ ਉਹ ਕੋਸ਼ਿਸ਼ ਕਰੇ ਇੱਕ ਤੇ ਉਹਦਾ ਰੰਗ ਵੀ ਤਬਦੀਲ ਨਹੀਂ ਹੁੰਦਾ, ਜੇ ਰੰਗ ਕੋਈ ਤਬਦੀਲ ਕਰ ਵੀ ਦੇਵੇ ਉਸ ਦੇ ਕਾਲੇ ਰੰਗ ਦੇ ਉੱਪਰ ਕਿਸੇ ਪ੍ਰਕਾਰ ਦਾ ਸਫੇਦ ਪੇਂਟ ਵੀ ਕਰ ਦੇਈਏ ਫਿਰ ਵੀ ਕਾਂ ਕਾਂ ਹੈ, ਹੰਸ ਹੰਸ ਹੈ। ਦੂਸਰਾ ਪੱਖ ਘੋੜੇ ਦੇ ਵਿੱਚ ਤੇ ਗਧੇ ਦੇ ਵਿੱਚ ਬਹੁਤ ਫਰਕ, ਦੋਨਾਂ ਦੀ ਬਰਾਬਰੀ ਨਹੀਂ। ਹਾਲਾਂ ਗਧੇ ਉੱਪਰ ਵੀ ਇਹ ਸਵਾਰੀ ਕੀਤੀ ਜਾ ਸਕਦੀ ਏ, ਗਧਾ ਵੀ ਭਾਰ ਢੋਂਦਾ ਹੈ, ਘੋੜਾ ਵੀ ਇਹ ਸਵਾਰੀ ਦੇ ਕੰਮ ਆਉਂਦਾ ਹੈ। ਫਰਕ ਬਹੁਤ ਸਾਰਾ ਹੈ। ਜਿਸ ਵੇਲੇ ਖੁਸ਼ੀਆਂ ਦਾ ਵਾਤਾਵਰਨ ਹੁੰਦਾ ਹੈ, ਕਿਸੇ ਬੱਚੇ ਦਾ ਵਿਆਹ ਹੋਣ ਦਾ ਵਕਤ ਆਉਂਦਾ ਹੈ, ਉਸ ਮੌਕੇ ਤੇ ਘੋੜੇ ਦੀ ਅਸਵਾਰੀ ਨੂੰ ਸ਼ੁਭ ਸਮਝ ਕੇ ਉਹ ਘੋੜੀ ਉੱਪਰ ਅਸਵਾਰੀ ਕਰਦਾ ਹੈ, ਪਰ ਸਮਾਜਿਕ ਤੌਰ ਤੇ ਬਿਰਾਦਰੀ ਦੇ ਤੌਰ ਤੇ ਧਾਰਮਿਕ ਤੌਰ ਤੇ ਜਦੋਂ ਕੋਈ ਮਨੁੱਖ ਕੋਈ ਭੁੱਲ ਕਰਦਾ ਹੈ ਉਹਨੂੰ ਦੰਡ ਦਿੱਤਾ ਜਾਂਦਾ ਹੈ, ਸਜ਼ਾ ਦਿੱਤੀ ਜਾਂਦੀ ਹੈ, ਤੇ ਫਿਰ ਉਹਨੂੰ ਖੋਤੇ ਉੱਪਰ ਚੜਾ ਦਿੰਦੇ ਨੇ। ਸਵਾਰੀ ਜ਼ਰੂਰ ਹੋਈ ਹੈ, ਪਰ ਸਵਾਰੀ ਕਰਨ ਵਿੱਚ ਫਰਕ ਹੈ। ਇੱਕ ਪਾਸੇ ਘੋੜ ਸਵਾਰ, ਇੱਕ ਪਾਸੇ ਗਧੇ ਦਾ ਸਵਾਰ, ਜੋ ਸਜ਼ਾ ਭੁਗਤਣ ਵਾਸਤੇ ਆਉਂਦਾ ਹੈ। ਗੌਰ ਇਤਿਹਾਸ ਵਿੱਚ ਘੋੜਿਆਂ ਦੀ ਅਸਵਾਰੀ ਵਾਲੇ ਸ਼ੂਰਬੀਰਾਂ ਦਾ ਬਹੁਤ ਜ਼ਿਕਰ ਹੈ। ਭਾਈ ਮਨੀ ਸਿੰਘ ਸਾਹਿਬ, ਹੋਰ ਵੀ ਬਹੁਤ ਸਾਰੇ ਗੈਰ ਸਿੱਖ ਵਿਦਵਾਨਾਂ ਨੇ ਇਹ ਮੰਨਿਆ ਕਿ ਘੋੜਿਆਂ ਦਾ ਵਪਾਰ ਕਰਨਾ, ਘੋੜਿਆਂ ਦੀ ਸੌਦਾਗਰੀ ਨੂੰ ਤਰਜੀਹ ਦੇਣੀ ਤੇ ਘੋੜ ਸਵਾਰੀ ਕਰਨ ਦਾ ਹੁਕਮ ਬਾਣੀ ਦੇ ਬੋਹਿਥ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੋਰ ਤਰਜੀਹ ਦਿੱਤੀ ਹੈ। ਆਪਣੇ ਪਾਸ ਉਹਨਾਂ ਨੇ ਘੋੜੇ ਵੀ ਰੱਖੇ ਤੇ ਘੋੜਿਆਂ ਤੇ ਅਸਵਾਰੀ ਕਰਨ ਵਾਲੇ ਸ਼ੂਰ ਵੀਰਾਂ ਨੂੰ ਵੀ ਉਹਨਾਂ ਨੇ ਆਪਣੇ ਕਦਮਾਂ ਦੀ ਪਾਵਨ ਸ਼ੋਅ ਬਖਸ਼ੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਭਗਤ ਕਬੀਰ ਜੀ ਨੇ ਮਿਸਾਲ ਦਿੱਤੀ ਹੈ ਕਿ ਘੋੜੇ ਤੇ ਜਿਵੇਂ ਮਜ਼ਬੂਤੀ ਨਾਲ ਸਵਾਰੀ ਕਰਨੀ ਹੈ, ਇਸੇ ਤਰ੍ਹਾਂ ਆਪਣੇ ਮਨ ਉੱਪਰ ਵੀ ਸਵਾਰੀ ਕਰਨੀ, ਜਿਵੇਂ ਘੋੜੇ ਤੇ ਕਾਠੀ ਪਾਣੀ ਹੈ, ਲਗਾਮ ਦੇਣੀ ਹੈ, ਸੰਭਲ ਕੇ ਉਸ ਨੂੰ ਤੇਜ਼ ਦੌੜਾਉਣਾ ਹੈ, ਤੁੰਦ ਰੱਖਣਾ ਹੈ, ਸਿੱਧਾ ਰੱਖਣਾ, ਇਵੇਂ ਆਪਣੇ ਮਨ ਨੂੰ ਵੀ ਗੁਰੂ ਦੇ ਸਨਮੁਖ ਸਿੱਧਾ ਰੱਖਣਾ। ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਾਜੀਨ ਗਗਨ ਦੌਰਾਵੋ, ਆਪਣੇ ਵਿਚਾਰ ਅਸਵਾਰੀ ਕੀ ਜੈ, ਸਹਿਜ ਕੈ ਪਾਵੜੈ ਪੱਗ ਧਰ ਲਈ ਜੈ, ਚੱਲ ਰੇ ਬੈਕੁੰਠ ਤੁਜੈ ਲੇ ਧਾਰੋ, ਖਿਚਹਿ ਤਾ ਪ੍ਰੇਮ ਕੈ ਚਾਵਕ ਮਾਰੋ। ਪਰ ਕਹਿੰਦੇ ਨੇ ਇਸ ਘੋੜੇ ਤੇ ਮਨ ਘੋੜੇ ਤੇ ਅਸਵਾਰੀ ਉਹ ਹੀ ਕਰਦੇ ਨੇ ਜਿਹੜੇ ਵੇਦਾਂ ਤੇ ਕਿਤੇਬਾਂ ਤੋਂ ਉਦਾਸ ਹੋ ਗਏ, ਵੇਦਾਂ ਤੇ ਕਿਤੇਬਾਂ ਤੋਂ ਉਪਰਾਮ ਹੋ ਗਏ। ਉਂਝ ਤੇ ਇਹ ਪੜ੍ਹਾਈ ਇੱਕ ਇਹੋ ਜਿਹੀ ਸ਼ੌਕ ਹੈ, ਮੁੱਕਦਾ ਹੀ ਨਹੀਂ, ਪੜ੍ਹਾਈ ਨਹੀਂ ਮੁੱਕਦੀ, ਧਰਮ ਦੀ ਪੜ੍ਹਾਈ ਵੀ ਕਦੇ ਮੁੱਕਦੀ ਨਹੀਂ, ਕਦੇ ਖਤਮ ਨਹੀਂ ਹੁੰਦੀ। ਮਹਾਂਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਐਜੂਕੇਸ਼ਨ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਸੰਸਕ੍ਰਿਤ ਦੇ ਉਸ ਪੁਸਤਕ ਨੂੰ ਪੜ੍ਹਾਵਾਂਦੇ ਸਨ ਜੋ ਭਾਸ਼ਾ ਵਿੱਚ ਅਨੁਵਾਦ ਕੀਤਾ ਮਿਲਦਾ। ਸੈਂਸ ਗੁਣਾ ਵਿਦਿਆ ਵਧੇ ਪੁਨਾ ਪੁਨਾ ਅਭਿਆਸ, ਹਜ਼ਾਰਾਂ ਗੁਣਾ ਵਿਦਿਆ ਵਧੀ ਹੈ ਜੇ ਉਸ ਦਾ ਅਭਿਆਸ ਕਰਦੇ ਰਹੇ। ਅਭਿਆਸ ਜ਼ਰੂਰੀ ਹੈ, ਇਸ ਲਈ ਪੜ੍ਹਾਈ ਜਾਂਦੀ ਸੀ ਕਿ ਵਿਦਿਆਰਥੀ ਮਿਹਨਤ ਕਰਨ, ਦਿਲਚਸਪੀ ਨਾਲ ਵਿਦਿਆ ਪੜ੍ਹਨ। ਬੇਨਤੀ ਕਰ ਰਿਹਾ ਸੀ, ਬੀਏ ਦੀ ਡਿਗਰੀ ਕੋਰਸ ਖਤਮ ਹੋ ਜਾਂਦਾ ਹੈ, ਗਿਣਤੀ ਦੀਆਂ ਕਿਤਾਬਾਂ ਹੁੰਦੀਆਂ ਨੇ, ਪੜ੍ਹ ਲਓ, ਰੱਟਾ ਲਗਾ ਲਓ, ਐਗਜ਼ਾਮ ਦੇ ਦਿਓ, ਪਾਸ ਹੋ ਗਏ, ਖਤਮ ਕੰਮ। ਐਮ ਏ ਵਿੱਚ ਵੀ ਇਹੋ ਕੁਝ ਹੈ, ਵੀ ਫਿਰ ਪੀ ਐਚ ਡੀ ਕਰ ਲਵੋ, ਉੱਥੇ ਵੀ ਕੁਝ ਕਿਤਾਬਾਂ ਨੇ, ਕੁਝ ਸਬਜੈਕਟ।